ਸੰਤ ਗਿਆਨ
ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਸਾਧ ਸੰਗਤ ਚ ਮਿਲ ਕਰਕੇ ਸੰਤਾਂ ਵਾਲਾ ਗਿਆਨ ਹਿਰਦੇ ਚ ਦ੍ਰਿੜ ਹੋ ਜਾਂਦਾ। ਸੋ ਉਹ ਗਿਆਨ ਤੋਂ ਨਿਰਾਵਰਣ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਮਨ ਐਸਾ ਖੜ ਜਾਂਦਾ। ਫਿਰ ਭਾਈ ਦਿਆਲ ਦਾਸ ਜੀ ਵਰਗਿਆਂ ਨੂੰ ਦੇਗੇ ਵਿਚ ਪਵਾਲਿਆਂ ਤੋਂ ਵੀ ਚਿੱਤ ਗਰਮ ਨਹੀਂ ਹੋਇਆ, ਠੰਡਾ ਰਿਹਾ। ਤਪਤ ਮਹਿ ਸਾਂਝ ਵਰਤਾਈ, ਅੰਧ ਪਾਇਆ ਦੁੱਖ ਨਾਥੇ ਭਾਈ। ਐਸੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਸਾਰੇ ਵਿਚ ਵਾਹਿਗੁਰੂ ਦੀ ਜੋਤ ਵੇਖਣ ਲੱਗ ਜਾਂਦਾ ਹੈ। ਫਿਰ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨ, ਸੁੱਖ ਸੁਨੇਹਾਰ ਪੈ ਨਹੀਂ ਜਾਣਕਾ, ਕੰਚਨ ਮਾਤੀ ਮੰਨ ਲੈ ਲਿੰਦਿਆ ਨੇ ਉਸ ਜਾਣਕਾ। ਲੋਭ ਮੋਹ ਅਭਿਮਾਨਾ ਹਰ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨ। ਆਸਾ ਮਨਸਾ ਸਗਲ ਤਿਆਗਿਆ, ਜਗ ਤੇ ਰਹੇ ਨਿਰਾਸਾ। ਕਾਮ ਕਰੂਰ ਜੇ ਪਰਸਾ ਨਾਹਮ ਤੇ ਕਟ ਬ੍ਰਹਮ ਨਿਵਾਸ। ਪਰ ਭਾਈ ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇਹ ਯੁਗ ਪਛਾਣੀ। ਜਿਨ੍ਹਾਂ ਚ ਵਾਹਿਗੁਰੂ ਨੇ ਕਿਰਪਾ ਕੀਤੀ ਉਹ ਇਸ ਯੁਗਤੀ ਨੂੰ ਜਾਣਦੇ ਨੇ, ਬਾਕੀ ਕੋਈ ਨਹੀਂ। ਤਾਂ ਐਸੀ ਬਖਸ਼ਿਸ਼ ਹੋ ਜਾਂਦੀ ਹੈ ਸੰਤਾਂ ਨੇ ਸੰਗਤ ਚ ਮਿਲ ਕਰਕੇ, ਬ੍ਰਹਮ ਗਿਆਨ ਦ੍ਰਿੜ ਹੋ ਜਾਂਦਾ ਹਿਰਦੇ ਅੰਦਰ।
ਰਹੰਤ ਜਨਮ
ਉਹ ਗੁਰੂ ਕਾ ਪਿਆਰਾ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ, ਫਿਰ ਵੀ ਉਹਨੂੰ ਜੰਮਣਾ ਮਰਨਾ ਪੈਂਦਾ। ਜੰਮਣ ਮਰਨ ਨਾ ਤਿਲਕੋ ਜੋ ਹਰ ਲੜ ਲਾਗੇ, ਵਾਹਿਗੁਰੂ ਜੀ ਹੋ ਜਾਵੇ ਕਿਰਪਾ ਤੇ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ।
ਹਰ ਦਰਸ ਲੀਣਾ
ਜੇ ਵਾਹਿਗੁਰੂ ਦੀ ਕਿਰਪਾ ਹੋਏ ਤਾਂ ਵਾਹਿਗੁਰੂ ਦੇ ਦਰਸ਼ਨ ਕਰਦਿਆਂ ਕਰਦਿਆਂ ਉਸ ਦੇ ਦਰਸ਼ਨ ਵਿਚ ਹੀ ਲੀਨ ਹੋ ਜਾਂਦਾ, ਵਾਹਿਗੁਰੂ ਵਿਚ ਹੀ ਅਭੇਰ ਹੋ ਜਾਂਦਾ ਹੈ। ਜੋ ਜਨਮੈ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟਿਆ ਗਵਨ ਪਾਏ ਵਿਸਰਾਮ, ਨਾਨਕ ਪ੍ਰਗਟ ਹੈ ਸਭ ਕੁਰਬਾਨ।
ਬਾਜੰਤ ਨਾਨਕ ਸ਼ਬਦ ਬੀਣਾ
ਉਹਨਾਂ ਦੇ ਅੰਦਰ ਬੀਣਾ ਸੁੰਦਰ ਸ਼ਬਦ ਦੇ ਬਾਜੇ ਵੱਜਦੇ ਹਨ। ਸ਼ਬਦ ਹਰ ਮੌਕੇ ਤੇ ਵਾਹਿਗੁਰੂ ਮੰਤਰ ਦਾ ਉਚਾਰਨ ਹੁੰਦਾ ਰਹਿੰਦਾ, ਹਰ ਮੌਕੇ ਤੇ ਸਿਮਰਨ ਹੁੰਦਾ ਰਹਿੰਦਾ। ਸਾਡੇ ਅੰਦਰ ਸੰਕਲਪ ਵਿਕਲਪ ਫੁਰਨੇ ਚਿੰਤਾ ਸੋਗ ਆਦਿ ਇਹ ਅੰਦਰ ਜਮ੍ਹਾਂ ਹੋਏ ਰਹਿੰਦੇ ਨੇ, ਇਹਨਾਂ ਵਿਚ ਮਨ ਲੱਗਾ ਰਹਿੰਦਾ। ਉਹ ਕਿੰਨੀ ਕੁ ਬਖਸ਼ਿਸ਼ ਹੋਵੇਗੀ ਜਿਹਨਾਂ ਦੇ ਅੰਦਰ ਹਰ ਮੌਕੇ ਤੇ ਰੱਬ ਦਾ ਨਾਮ ਦਾ ਉਚਾਰਨ ਹੁੰਦਾ ਹੋਵੇਗਾ। ਅੱਜ ਆਪਾਂ ਅੱਜ ਆਪਣਾ ਵਿਸਰਾ ਆਪ ਜੁਗਾਰ ਸਮਾਏ, ਉਹ ਐਸਾ ਗੁਰੂ ਕੀ ਬਖਸ਼ਿਸ਼ ਨਾਲ ਜਾਪ ਉਹਨਾਂ ਦੇ ਅੰਦਰ ਹੁੰਦਾ ਹੈ। ਉਸਤ ਬੈਠ ਸੋਤ ਨਾਮ ਕਹੁ ਨਾਨਕ ਜਨ ਕਾ ਸਤਨਾਮ। ਬਿਨਾਂ ਸੁੰਦਰ ਵਾਜੇ ਵਾਹਿਗੁਰੂ ਮੰਤਰ ਦੇ ਉਹਨਾਂ ਦੇ ਅੰਦਰ ਵੱਜ ਪੈਂਦੇ ਨੇ, ਪ੍ਰਗਟ ਹੋ ਜਾਂਦੇ ਨੇ ਜਦੋਂ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇਸ ਵਾਸਤੇ ਸਾਨੂੰ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਚਾਹੀਦਾ, ਜਿਵੇਂ ਸਾਡੇ ਤੋਂ ਵਾਹਿਗੁਰੂ ਦੀ ਬਖਸ਼ਿਸ਼ ਹੋਵੇ ਤਾਂ ਇਹ ਬਖਸ਼ਿਸ਼ ਹੋਵੇਗੀ ਨਾ। ਜੇ ਆਪਾਂ ਉਹਨਾਂ ਦਾ ਹੁਕਮ ਮੰਨਾਂਗੇ, ਉਹਨਾਂ ਦੇ ਆਖੇ ਲੱਗਾਂਗੇ, ਜੇ ਉਹਨਾਂ ਦੇ ਪੈਸੇ ਨਹੀਂ ਚੱਲਾਂਗੇ ਤਾਂ ਉਹਨਾਂ ਦੀ ਬਖਸ਼ਿਸ਼ ਨਹੀਂ ਹੋਣੀ। ਉਹਨਾਂ ਦਾ ਹੁਕਮ ਕੀ ਹੈ? ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਦ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਇਹ ਗੁਰੂ ਕੀ ਕਿਰਪਾ ਪ੍ਰਾਪਤ ਕਰਨ ਦਾ ਤਰੀਕਾ ਹੈ।
ਕਹੰਤ ਬੇਦਾ ਗੁਣੰਤ ਗੁਣੀ ਗੁਣੀਆ
ਕਹਿੰਦੇ ਨੇ ਵਾਹਿਗੁਰੂ ਦੇ ਜਾਸੇ ਤਾਈ ਚਾਰੇ ਵੇਦ ਨੇਤ ਨੇਤ ਕਰਕੇ ਕਹਿੰਦੇ ਹਨ। ਭਾਵੇਂ ਅੰਤ ਨਹੀਂ ਪਾ ਸਕਦੇ ਪਰ ਵਾਹਿਗੁਰੂ ਦੇ ਜਸ ਨੂੰ ਮਹਿਮਾ ਨੂੰ ਚਾਰੇ ਵੇਦ ਜ਼ਰੂਰ ਕਹਿੰਦੇ ਜ਼ਰੂਰ ਹਨ।
ਗੁਣੰਤ ਗੁਣੀਆ
ਜਿਹੜੇ ਗੁਣੀਆ ਗਿਆਨਵਾਨ ਨੇ ਉਹ ਉਹਨਾਂ ਨੂੰ ਗੁਣੰਤ ਵਿਚਾਰਦੇ ਹਨ, ਚੰਗੀ ਤਰ੍ਹਾਂ ਵਿਚਾਰਦੇ ਨੇ। ਸੋ ਉਹ ਜਿਹੜੇ ਗੁਣੀ ਲੋਕ ਨੇ ਗਿਆਨਵਾਨ ਲੋਕ ਨੇ ਉਹ ਵਿਚਾਰਦੇ ਹਨ ਤਤਵੇ ਤੇ ਜਿਹੜੇ ਹਨ।
ਸੁਣੰਤ ਬਾਲਾ ਬਹੁ ਵਿਧ ਪ੍ਰਕਾਰਾ
ਸੁਣੰਤ ਸੁਣਦੇ ਨੇ ਬਾਲਾ ਇਸਤਰੀਆਂ ਦੇ ਵੀ ਆਏ ਕੌਣ ਨੇ ਜਿਹੜੇ ਜਗਿਆਸੂ ਨੇ, ਬਹੁਤ ਵਿਧੀ ਪੂਰਵਕ ਬਹੁਤ ਤਰੀਕਿਆਂ ਨਾਲ ਸੁਣਦੇ ਨੇ ਹਰ ਚਿੰਨ ਨੇ ਸਰਵਣ ਦੇ। ਸੋ ਉਹਨਾਂ ਦੁਆਰਾ ਸੁਣਦੇ ਹਨ, ਛੇ ਚਿੰਨ ਜਿਹੜੇ ਹਨ ਸਰਵਣ ਦੇ ਉਹਨਾਂ ਦੁਆਰਾ ਸੁਣਦੇ ਹਨ, ਅਥਵਾ ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣਦੇ ਹਨ। 14 ਗੁਣ ਹਨ ਸਰੋਤਿਆਂ ਦੇ, ਉਹਨਾਂ ਸਾਰੇ ਗੁਣਾਂ ਦੁਆਰਾ ਉਹ ਸੁਣਨ ਵਾਲੇ ਜਿਹੜੇ ਜਗਿਆਸੂ ਜਨ ਹਨ ਬਹੁਤ ਵਿਧੀ ਪੂਰਵਕ ਜਿਹੜਾ ਉਹਨਾਂ ਵਿਚ ਕਥਨ ਹੈ ਉਹਨੂੰ ਸੁਣਦੇ ਹਨ। ਜਿਨ੍ਹਾਂ ਵਿਚ ਲਿਖਿਆ ਹੋਇਆ ਹੈ ਕਿ ਜਿਹੜਾ ਤਮੋ ਗੁਣੀ ਉਹਦੇ ਵਾਸਤੇ ਕਰਮ ਕਰਨੇ ਜ਼ਰੂਰੀ ਹਨ, ਜਿਹੜਾ ਰਜੋ ਗੁਣੀ ਹੈ ਉਹ ਉਪਾਸ਼ਨਾ ਕਰੇ, ਜਿਹੜਾ ਸਤੋ ਗੁਣੀ ਹੈ ਉਹ ਗਿਆਨ ਦੀ ਪ੍ਰਾਪਤੀ ਕਰੇ। ਇਹ ਬਹੁਤ ਵਿਧੀਆਂ ਜਿਹੜਾ ਗਿਆਨ ਹੈ ਵੇਦਾਂ ਦੇ ਵਿਚ, ਜਿਹੜੇ ਬਾਲਾ ਇਸਤਰੀਆਂ ਦੀ ਵੀ ਆਈ ਹਨ ਜਗਿਆਸੂ ਜਨ ਵਾਹਿਗੁਰੂ ਦੀ ਪ੍ਰਾਪਤੀ ਦੇ ਚਾਹਵਾਨ, ਉਹ ਬਹੁਤ ਸੋਹਣੇ ਤਰੀਕਿਆਂ ਦੇ ਨਾਲ ਸੁਣਦੇ ਹਨ, ਫਿਰ ਮੰਨਣ ਕਰਦੇ ਨੇ। ਸੋ ਮੰਨਣ ਉਹਨਾਂ ਗੁਰੂ ਕੇ ਪਿਆਰਿਆਂ ਦਾ ਜਿਹੜਾ ਹੈ, ਸੋ जो सुन लिया है उन चंगी तरह मन के दृढ़ करना मन लेना। सो फिर वो गुरु के प्यारे अगे उस तन अध्यापन करते हैं। वजाती बिरति का तिरस्कार, सजाती बिरति का प्रवाह। वजाती बिरति है काम क्रोध लोभ मोह अहंकार, इहदा त्याग करना। सजाती बिरति है सर संतोख दा परम विचार। सो इन्हां दी प्राप्ति करनी, इहनू कहिंदे ने अध्यासन। ते मनना भेद दीआं बाधक युक्तियां, जिहड़ा भेद है ना जीव की इसका फर्क है उहनू नाश करन वालियां युक्तियां। जां के पीतरा है अंतरा, जैसे पस्त ऐसे ओए नरा। ते अभेद दीआं साधक युक्तियां वाहिगुरू दे विच जिवें अभेद होया जावे उहनू सिद्ध करन वालियां युक्तियां जिहड़ियां ने, जिवें सगल बसंतर मैं बस, सगल बनस्पत मैं बस संतर, सगल दूध मैं घिया, ऊंच नीच मैं जोत समारी, घट घट माधव जिया। इहदा नाम है मनन, मनन करना ते निध्यासन करना। सो सुनते ने, मनते ने, कमाई करते हैं गुरु के प्यारे। सो जिज्ञासु जन जिहड़े हैं बहुत तरीके नाल सुनते हैं, बहुत तरह का जिहड़ा ज्ञान है वह सुनते हैं।
दृढ़ंत सुविद्या हर हर कृपाला,
दृढ़ंत सुविद्या दृढ़ कर लेंगे ने अपने हिरदे अंदर। सो विद्या सोहनी विद्या जिहड़ी है ब्रह्म विद्या, ब्रह्म विद्या नूं अपने अंदर दृढ़ कर लेंगे ने। झूठी विद्या नूं अंदर नहीं दृढ़ करते। जिहड़ी ब्रह्म विद्या वाहिगुरू की प्राप्ति वाली, ब्रह्म ज्ञान की प्राप्ति वाली, उहनूं हिरदे दृढ़ कर लेंगे ने। जिवें कहा सी भगत प्रहलाद ने, मेरी पटिया लिख दिओ श्री गोपाल, नहीं छोड़ो रे बाबा राम नाम, मेरा और पढ़न सिओ नहीं काम। मैं परमेश्वर का नाम नहीं छड्डांगा, मेरे होर पढ़ाई नाल काम ही कोई नहीं, यही मैं तो पढ़ांगा। राम कहे कर ताल बजावे, चटिया सब है बिनारे। तो ऐसी जिहड़ी ब्रह्म विद्या है उहनूं गुरु के प्यारे हिरदे च दृढ़ कर लैंदे हन। भरी प्रकार हर हर कृपाला, जिन्हां ते हर हर परमेश्वर कृपालू हुंदा है, तो उन्हां नूं दात की मिलदी है।
नाम दान जा चंत नानक,
तो नाम दा दान जा चंत मंगदे हन। वाहिगुरू कृपा करो, नाम दा दान ही कृपा करके दिओ। जिन्हां ते वाहिगुरू की कृपा है ना, वह नाम की दात, नाम का दान वाहिगुरू तो मंगते ने। जात के जन जात का प्रदान कर कृपा देवो हर नाम।
दैन हार गुर गोपाला,
गोपाल परमेश्वर का स्वरूप हैं सतगुरु जी, वह सतगुरु देन हार ने, वह दात दे भी देंगे ने। तो जिन्हां ते वाहिगुरू कृपालू होवे वह गुरमुख संगत में आउंदे ने। संगत में आके उन्होंने इको एक मंग है कि वाहिगुरू विंट बरोर ज मंगना सिर दुखा ने दुख, देह नाम संतोखिया उतरा मन की भुख, गुरवंतन हरिया कीतिया नानक क्या मनुख। एक नाम की मंग जाचना करते ने। वाहिगुरू कृपालू का स्वरूप सतगुरु कृपा करके दयालू होके पंजा प्यारा द्वारा दे देंगे। आपां नूं वाहिगुरू की कृपा के पात्र बन के दास मंगिए।
नह चिंता मात पित प्रत है,
कई कहने जी की करिए, घर के धंधे भी तो करने हुए, सारा परिवार सांभना होया, उन्होंने भी पालना होया। हजूर सच्चे पातशाह कहते ने ठीक है, पर नाल चिंता नहीं करनी चाहिए कि मैं ही माता नूं, पिता नूं, भरावां नूं, संबंधियां नूं, धीआं पुत्रां नूं पालन का जिम्मेवार है। मैं ना हुआ तो शायद सारे भुखे ही मर जाए। ऐसी चिंता करने की लोड़ नहीं, करनी जरूर है धर्म की किरत। तो वकीला जरूर है, पर मालिक नहीं कि मैं जो ना पालना करा तो शायद कोई भी ना पाल सके। ऐसी चिंता नहीं करनी चाहिए। हजूर कहते हैं पुरखा बिरखा तीर्था तटा ने जा खेता हा, दीपा लोवा मंडला खंडा वर भंडा हा, अंडज जेल उत्पुजा खाणी सेत जा हा, सोमित जाना नानका सरा मेरा जनता है, नानक जन तो पाए कर संभाले सबना है। सो करता चिंता करे जिन उपाया जग, ओ परमेश्वर चिंता करने वाला जिन्हें सारा संसार पैदा किया है, वो सारे रोजी देने वाला है। सिर सिर रिजक संभाहे ठाकुर काहे मन पौ करया, तो काहे रे मन चित में उदम जा आहर हर जो परया। मना तू कि बहुते उदम चित होता है जो सारे की रोजी के आहर दे परमेश्वर आप लगा होया। सहल पत्थर में जम के उपाए तर आदय कर भरिया, जेडे खुश्क पत्थर ने तो उन्होंने भी जेडे जीव जंत ने, तो उन्हों की रोजी भी पहले परमेश्वर ने बना के रखी हुई है। तो पहलो देवता रिजक संवाहा, पिछों देवता जंत उपाहा, पहला रोजी पैदा की है, जीव जंत मगरों पैदा किए। इस वास्ते तू ना मना चिंता कर, बहुता फिक्र ना कर, ਉਹ ਪਰਮੇਸ਼ੁਰ ਆਪ ਐਸਾ ਕਿਰਪਾਲੂ ਹੈ, ਉਹ ਤਾਂ ਪੋਖਦਾ ਹੈ ਜਲ ਮੈਂ ਫਲ ਮੈਂ ਪਲ ਮੈਂ ਕਰਕੇ ਨਹੀਂ ਕਰਨ ਦੀ ਚਾਹ ਰਹੇ। ਸਮੁੰਦਰ ਦੇ ਵਿੱਚ ਜਿਹੜੇ ਜੀਵ ਪੈਦਾ ਕੀਤੇ, ਨਾ ਉੱਥੇ ਕੋਈ ਹੱਟੀ, ਨਾ ਦੁਕਾਨ, ਨਾ ਕੋਈ ਖੇਤੀ, ਨਾ ਕੋਈ ਸੌਦਾ ਲੇਵੇ, ਨਾ ਦਵੇ, ਨਾ ਕੋਈ ਵਪਾਰ, ਨਾ ਸੁਦਾਗਰੀ, ਉੱਥੇ ਵੀ ਸਾਰਿਆਂ ਦੀ ਉਹ ਪਾਲਣਾ ਕਰੀ ਜਾਂਦਾ। ਸੋ ਜਿਹੜੇ ਕੀੜੇ ਦੇ ਪੱਥਰ ਦੇ ਜਿੱਥੇ ਕੋਈ ਰਸਤਾ ਵੀ ਨਹੀਂ, ਉੱਥੇ ਉਹਨਾਂ ਦੀ ਪਾਲਣਾ ਕਰਦਾ। ਇਸ ਵਾਸਤੇ ਉਹ ਵਾਹਿਗੁਰੂ ਸਾਰਿਆਂ ਦੀ ਪਾਲਣਾ ਕਰਨ ਵਾਲਾ, ਤੂੰ ਨਾ ਚਿੰਤਾ ਕਰਿਆ ਕਰ। ਸੋ ਹਜ਼ੂਰ ਫਰਮਾਉਂਦੇ ਹਨ, ਇਹ ਜੀਵ
ਨਾ ਚਿੰਤਾ ਮਾਤ ਪਿਤ ਪ੍ਰਾਤ,
ਨਾ ਚਿੰਤਾ ਕਰਿਆ ਕਰੋ ਕਿ ਮਾਤਾ ਨੂੰ ਮੈਂ ਕਿਵੇਂ ਪਾਲਾਂਗਾ, ਪਿਤਾ ਦੀ ਪਾਲਣਾ ਕਰਨ ਵਾਲਾ ਮੈਂ ਹੀ ਹਾਂ। ਸੋ ਇਹ ਭਰਾ ਜਿਹੜੇ ਨੇ, ਜੇ ਮੈਂ ਨਾ ਹੁੰਦਾ ਜਾਂ ਸਿਆਣਾ, ਤਾਂ ਬਾਕੀ ਦੇ ਭਰਾ ਜਿਹੜੇ ਸੀ ਇਹਨਾਂ ਨੇ ਭੁੱਖੇ ਮਰ ਜਾਣਾ ਸੀ। ਸੋ ਮੈਂ ਹੀ ਸਭ ਤੋਂ ਸ਼੍ਰੋਮਣੀ ਹਾਂ, ਮੈਂ ਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ। ਐਵੇਂ ਚਿੰਤਾ ਨਾ ਫਿਕਰ ਨਾ ਕਰਿਆ ਕਰੋ ਮਨ ਦੇ ਵਿੱਚ, ਚਿੰਤਾ ਵਾਹਿਗੁਰੂ ਨੂੰ ਹੈ। ਸੋ ਕਰਤਾ ਚਿੰਤਾ ਕਰੇ, ਜਦੋਂ ਪਾਇਆ ਜਗ, ਜਿਸੇ ਸੰਸਾਰ ਪੈਦਾ ਕੀਤਾ, ਉਹ ਚਿੰਤਾ ਕਰਨ ਵਾਲਾ ਹੈ।
ਚਿੰਤਾ ਕਛ ਲੋਕ ਕਹੇ,
ਨਾ ਕੋਈ ਚਿੰਤਾ ਕਰੇ। ਮੈਂ ਵੱਡਾ ਲੀਡਰ ਹਾਂ, ਮੈਂ ਸਾਰਿਆਂ ਲੋਕਾਂ ਨੂੰ ਮੈਂ ਸਾਂਭਣ ਵਾਲਾ, ਪਾਲਣ ਵਾਲਾ। ਜੇ ਮੈਂ ਨਾ ਲੀਡਰ ਹੁੰਦਾ ਤਾਂ ਸ਼ਾਇਦ ਦੇਸ਼ ਦੀ, ਮੁਲਕ ਦੀ ਕੀ ਹਾਲਤ ਹੁੰਦੀ। ਐਵੇਂ ਬਗਾਨੀ ਚਿੰਤਾ ਬਿਨਾਂ ਹੀ ਕਾਰਨ ਤੋਂ ਖਾਬ ਖਾਇਆ ਚੱਕੀ ਫਿਰਦਾ ਹੈ। ਨਹੀਂ ਕੋਈ ਲੋਕਾਂ ਦੇ ਪਾਲਣ ਦੀ ਚਿੰਤਾ ਮਨ ਵਿੱਚ ਕਰ।
ਨਹਿ ਚਿੰਤਾ ਬਨਤਾ ਸੁਤ ਮੀਤ,
ਨਾ ਕਦੇ ਚਿੰਤਾ ਕਰਿਆ ਕਰ ਕਿ ਮੇਰੀ ਬਨਤਾ ਘਰ ਵਾਲੀ ਕਿਤੇ ਭੁੱਖੀ ਨਾ ਮਰ ਜਾਂਦੀ ਹੋਵੇ। ਜਿਹੜੇ ਪੁੱਤਰ ਨੇ ਉਹ ਕੀ ਕਰਨਗੇ, ਮੇਰੇ ਮਿੱਤਰ ਜਿਹੜੇ ਨੇ ਉਹ ਮੇਰੇ ਤੋਂ ਬਿਨਾਂ ਕੀ ਕਰਨਗੇ। ਇਹ ਚਿੰਤਾ ਨਾ ਕਰੇ ਮਨ ਵਿੱਚ ਕਰਿਆ ਕਰ। ਸਾਰਿਆਂ ਦੀ ਪਾਲਣਾ ਪੋਸਣਾ ਕਰਨ ਵਾਲਾ ਪਰਮੇਸ਼ਰ ਆਪ ਹੈ। ਸਰਬ ਜੀ ਦਿਆਲ ਪੁਰਖ, ਦਿਆਲ ਏਕ ਭਗਵਾਨ ਪੁਰਖ ਹੈ ਨਾਨਕ। ਸਰਬ ਜੀ ਪ੍ਰਤਪਾਲਕ, ਸਾਰੇ ਜੀਵਾਂ ਦੀ ਪ੍ਰਤਪਾਲ ਕਰਨ ਵਾਲਾ ਉਹ ਆਪ ਹੈ। ਆਪਣੇ ਘਰ ਵਾਲੀ, ਪੁੱਤਰ ਤੇ ਪੁੱਤਰ ਦੇ ਘਰ ਵਾਲੀ, ਨੋ ਆਦਿਕ ਤੇ ਮਿੱਤਰ, ਸੋ ਉਹਨਾਂ ਦੀ ਚਿੰਤਾ ਕਿਵੇਂ ਮਨ ਵਿੱਚ ਪਰਾਈ ਚਿੰਤਾ ਵਿੱਚ ਚੱਕੀ ਫਿਰਦਾ ਹੈ। ਸੋ ਇੱਕ ਸਿੰਘ ਸੀ ਚੰਗਾ ਵਿਦਵਾਨ, ਦਸਮ ਪਾਤਸ਼ਾਹ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਦਰਸ਼ਨ ਕਰਨ ਆਇਆ। ਸੋ ਇੱਕ ਥਾਂ ਦੀ ਸੰਗਤ ਨੇ ਬੇਨਤੀ ਕੀਤੀ, ਜੀ ਹਜ਼ੂਰ, ਸੋ ਅਸੀਂ ਅੰਮ੍ਰਿਤ ਛਕਿਆ ਤਿਆਰ ਪੁਰ ਤਿਆਰ ਹਾਂ, ਪਰ ਗੁਰਸਿੱਖੀ ਵਿੱਚ ਦ੍ਰਿੜ ਤੇ ਪ੍ਰਪੱਕ ਹੋਣ ਵਾਸਤੇ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਕੋਈ ਐਸਾ ਗੁਰਮੁਖ ਗਿਆਨੀ ਦਿਓ ਜਿਹੜਾ ਸਾਡੇ ਉਸ ਸਥਾਨ ਤੇ ਟੇਕੇ ਸਾਨੂੰ ਕਥਾ ਹਰ ਰੋਜ਼ ਸੁਣਾਇਆ ਕਰੋ, ਸਾਡੇ ਤੇ ਬਖਸ਼ਿਸ਼ ਕਰੋ। ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ, ਅੱਛਾ ਭਾਈ, ਤੁਹਾਡੇ ਤੇ ਵੀ ਰਹਿਮਤ ਹੋਵੇਗੀ। ਇੱਕ ਸਿੰਘ ਜਿਹੜਾ ਵਿਦਵਾਨ ਸੀ ਚੰਗਾ, ਘਰੋਂ ਬੜਾ ਗਰੀਬ ਸੀ ਅਤੇ ਅੰਤ, ਉਹ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਸਿੰਘਾ, ਇਹ ਸੰਗਤ ਦੀ ਮੰਗ ਹੈ, ਤੈਨੂੰ ਚਾਹੀਦਾ ਉੱਥੇ ਜਾ ਕੇ ਕੁਝ ਸਮਾਂ ਉੱਥੇ ਕਥਾ ਸੁਣਾ ਸੰਗਤਾਂ। ਫਿਰ ਕਹਿਣ ਲੱਗਾ, ਮਹਾਰਾਜ, ਆਪ ਦਾ ਹੁਕਮ ਤਾਂ ਮੇਰੇ ਸਿਰ ਮੱਥੇ ਤੇ, ਪਰ ਮੈਂ ਬੇਨਤੀ ਕਰਾਂ ਕਿ ਪਰਿਵਾਰ ਦੇ ਨਿਆਣੇ ਅਣਿਆਣੇ ਛੋਟੇ ਛੋਟੇ ਹੈ, ਸੋ ਹੋਰ ਕੋਈ ਭਰਾ ਵੀ ਐਸਾ ਸਹਾਇਤਾ ਕਰਨ ਵਾਲਾ ਨਹੀਂ, ਸਾਰਾ ਪਰਿਵਾਰ ਮੇਰੇ ਸਿਰ ਤੇ ਹੀ ਹੈ, ਮੈਂ ਇਕੱਲਾ ਹੀ ਆਦਮੀ ਖੱਟ ਕਮਾ ਕੇ ਉਹਨਾਂ ਨੂੰ ਖਵਾਉਣਾ ਹੈ। ਜੇ ਮੈਂ ਇੱਥੇ ਰਹਿ ਗਿਆ ਤਾਂ ਉਹ ਤਾਂ ਵਿਚਾਰੇ ਮਗਰੋਂ ਭੁੱਖੇ ਮਰ ਜਾਣਗੇ, ਉਹਨਾਂ ਦੀ ਕੋਈ ਹਾਲਤ ਨਹੀਂ, ਘਰ ਵੀ ਚੰਗਾ ਨਹੀਂ, ਕੇਵਲ ਇੱਕ ਛੱਪੜ ਪਾਇਆ ਹੋਇਆ, ਉਹਦੇ ਵਿੱਚ ਹੀ ਗੁਜ਼ਾਰਾ ਕਰਦੇ ਨੇ। ਮੈਂ ਹਰ ਰੋਜ਼ ਦਾ ਜਿੰਨਾ ਕਮਾਉਣਾ ਹੈ ਉਹਨਾਂ 'ਚ ਉਹ ਖਾ ਲੈਂਦੇ ਨੇ, ਸੋ ਜਮ੍ਹਾਂ ਰੱਖਣ ਵਾਸਤੇ ਕੋਈ ਚੀਜ਼ ਪਦਾਰਥ ਨਹੀਂ। ਇਸ ਵਾਸਤੇ ਤੁਸੀਂ ਕਿਰਪਾ ਕਰੋ ਤੇ ਮੈਨੂੰ ਉਧਰ ਨਾ ਭੇਜੋ, ਮੈਨੂੰ ਆਪਣੇ ਘਰ ਹੀ ਭੇਜੋ, ਮੈਨੂੰ ਸਾਰੇ ਪਰਿਵਾਰ ਦਾ ਫਿਕਰ ਹੈ, ਮੈਂ ਹੀ ਇਕੱਲਾ ਜ਼ਿੰਮੇਵਾਰ ਹੈ। ਸੱਚੇ ਪਾਤਸ਼ਾਹ ਬੜੇ ਮੁਸਕੜ ਆਏ, ਸੋ ਆਪ ਹਜ਼ੂਰ ਚੁੱਪ ਰਹੇ ਨੇ। ਜਦੋਂ ਸਿੱਖ ਸੰਗਤਾਂ ਚਲੀਆਂ ਗਈਆਂ ਤਾਂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਇੱਕ ਲਿਖਿਆ, ਉਹਦੇ ਵਿੱਚ ਲਿਖ ਦਿੱਤਾ ਕਿ ਇਹ ਸਿੰਘ ਤੁਹਾਡੇ ਕੋਲ ਭੇਜ ਰਹੇ ਹਾਂ, ਤੁਸੀਂ ਉਹ 6 ਮਹੀਨੇ ਆਪਣੇ ਕੋਲ ਟਿਕਾਉਣਾ, ਜਪਨ ਕਰਕੇ ਪਹਿਲਾਂ ਰੱਖਿਓ, ਇਹਦੇ ਉੱਪਰ ਜਾਣ ਨਹੀਂ ਦੇਣਾ ਇਸ ਦੇ ਘਰ ਨੂੰ। ਇਹ ਹੁਕਮਨਾਮਾ ਲਿਖ ਕੇ ਸੰਗਤ ਪਹਿਲਾਂ ਵਿਦਾ ਹੋ ਗਈ ਸੀ ਤੇ ਕਿਹਾ ਹਾਲ ਹੈ ਵੀ ਹੁਕਮਨਾਮਾ ਦੇ ਗਏ ਉੱਥੋਂ ਦੀ ਸੰਗਤ ਨੂੰ। ਜਦੋਂ ਇਹਨੇ ਜਾ ਕੇ ਪੱਤਰਕਾਰ ਵਿਖਾਈ, ਸਿੱਖ ਸੰਗਤਾਂ ਬੜੀਆਂ ਪ੍ਰਸੰਨ ਹੋਈਆਂ। ਸੋ ਉਹਦੇ ਬਾਰੇ ਲਿਖਿਆ ਹੋਇਆ ਸੀ ਕਿ ਗਿਆਨੀ ਸਿੰਘ ਤੁਹਾਡੇ ਕੋਲ ਭੇਜੇ, ਉਹਨਾਂ ਨੂੰ ਟਿਕਾ ਲਿਓ, ਇੱਥੇ ਰੱਖਿਓ। ਜਦੋਂ ਉਹ ਹੁਕਮਨਾਮਾ ਪੜਿਆ, ਬੜੇ ਖੁਸ਼ ਹੋਏ, ਉਹ ਲੰਗਰ ਪਾਣੀ ਛੱਕ ਕੇ ਕਹਿਣ ਲੱਗਾ ਵੀ ਹੁਣ ਖੁਸ਼ੀ ਦਿਓ। ਸੰਗਤ ਜੀ ਕਹਿਣ ਲੱਗਿਆ, ਹੁਕਮ ਦੇਖ ਲੈ ਗੁਰੂ ਕਰਕੇ ਜੀ, ਸੋ ਹੁਕਮ ਹੈ ਕਿ 6 ਮਹੀਨੇ ਇੱਥੇ ਰਹਿਣਾ ਪਵੇਗਾ। ਉਹ ਸਿੰਘ ਤਾਂ ਮੈਂ ਜਾਣਾ ਜ਼ਰੂਰ ਹੈ, ਸਿੰਘਾਂ ਨੇ ਬੜਾ ਯਤਨ ਕਰ ਲਿਆ, ਜਿਹੜੀ ਕੋਈ ਜ਼ਰੂਰੀ ਕਿਰਿਆ ਸੀ ਸਰੀਰ ਦੀ ਬਾਹਰ ਜਾ ਕੇ ਸੁਧਾਰ ਲਿਆ ਕਰਨ, ਤੇ ਬਾਕੀ ਦਾ ਸਮਾਂ ਕਥਾ ਸੁਣ ਕੇ, ਫਿਰ ਬੜਾ ਸੋਹਣਾ ਕਮਰਾ ਸੀ ਉਹਦੇ ਵਿੱਚ ਪਹਿਲਾਂ ਲਾ ਕੇ ਉਹਨੂੰ ਟਿਕਾਈ ਰੱਖਿਆ ਕਰਨ। ਜਦੋਂ 15-20 ਦਿਨ ਗੁਜ਼ਰੇ, ਬੜਾ ਚਿੰਤਾ ਮਨ ਵਿੱਚ ਕਰੇ। ਜਦੋਂ 2 ਮਹੀਨੇ ਗੁਜ਼ਰ ਗਏ, ਕਹਿਣ ਲੱਗੇ, ਮਨਾ ਹੁਣ ਚਿੰਤਾ ਛੱਡ, ਭੁੱਖੇ ਭਾਣੇ ਮਰ ਗਏ, ਹੁਣ ਸਾਰਾ ਪਰਿਵਾਰ ਤਾਂ ਹੋ ਪਹਿਲਾਂ ਚਲੇ ਜਾਂਦੇ ਤੇ ਸ਼ਾਇਦ ਸਾਹ ਵੀ ਲੈਂਦੇ, ਪਰ ਹੁਣ ਤਾਂ ਵਿਚਾਰੇ ਚੜ੍ਹਾਈ ਕਰ ਗਏ ਹੋਣੇ ਨੇ। ਹੁਣ ਤੈਨੂੰ ਫਿਕਰ ਕਰਨਾ ਚਾਹੀਦਾ, ਹੁਣ ਚਿੰਤ ਹੋ ਕੇ ਬਾਕੀ ਦੇ ਚਾਰ ਮਹੀਨੇ ਵੀ ਕੱਟ। ਬਾਕੀ ਦੇ ਚਾਰ ਮਹੀਨੇ ਵੀ ਜਦੋਂ ਕੱਟੇ, ਇਧਰੋਂ ਮਗਰੋਂ ਸੰਗਤ ਨੇ ਖਿਆਲ ਕੀਤਾ, ਕਹਿਣ ਲੱਗੇ ਉਹ ਸਿੰਘ ਬੜਾ ਉੱਚੇ ਜੀਵਨ ਵਾਲਾ ਸੀ, ਚੰਗਾ ਵਿਦਵਾਨ ਸੀ, ਗੁਰੂ ਦੀ ਕਿਰਪਾ ਵਾਲਾ ਸੀ, ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਗਿਆ, ਕੀ ਪਤਾ ਹੈ ਉੱਥੇ ਗੁਰੂ ਕੇ ਚਰਨ ਚਿੱਤ ਜੁੜ ਗਿਆ ਹੋਵੇ ਤਾਂ ਉਹ ਉੱਥੇ ਗੁਰੂ ਕੇ ਚਰਨਾਂ ਵਿੱਚ ਹੀ ਰਹਿ ਪਿਆ ਸਿੰਘ। ਉਹਨੇ ਆਪਣੇ ਪਰਿਵਾਰ ਤੱਕ ਦੇ ਵੀ ਪਰਵਾਹ ਨਹੀਂ ਕੀਤੀ। ਹੁਣ ਆਪਾਂ ਨੂੰ ਚਾਹੀਦਾ ਸੋਚਣਾ, ਆਪਾਂ ਨੂੰ ਗੁਰੂ ਕੇ ਸਿੰਘ ਜੇ ਆਪਣੇ ਨਾਲ ਦੇ ਗੁਰਭਾਈ ਦੇ ਪਰਿਵਾਰ ਨੂੰ ਇੰਨਾ ਦੁੱਖ ਹੋਵੇ ਤਾਂ ਆਪਾਂ ਨੂੰ ਸੋਚਣਾ ਚਾਹੀਦਾ। ਉਹਨਾਂ ਨੇ ਇਕੱਠਿਆਂ ਹੋ ਕੇ ਮਾਇਆ ਇਕੱਤਰ ਕੀਤੀ, ਜਿੱਥੇ ਉਹ ਟੁੱਟੀ ਜੀ ਛੱਪੜੀ ਸੀ ਉਹਨੂੰ ਢਾ ਕੇ ਸੋਹਣਾ ਮਕਾਨ ਉੱਥੇ ਬਣਾ ਲਿਆ। ਦੋ ਘਰ ਵਿੱਚ ਕੋਈ ਦੁੱਧ ਆਦਿਕ ਨਹੀਂ ਸੀ, ਦੋ ਮੱਝਾਂ ਨਵੇਲੀਆਂ ਵੀ ਲੈ ਦਿੱਤੀਆਂ, ਨਾਲ ਹੋਰ ਪਦਾਰਥ ਬੇਅੰਤ ਉਸਦੇ ਘਰ ਵਿੱਚ ਦੋ ਸਾਲ ਦਾ ਖਰਚਾ ਪੂਰੇ ਚੰਗੀ ਤਰ੍ਹਾਂ ਉਹਨਾਂ ਨੂੰ ਦੇ ਦਿੱਤਾ। ਸੋ ਬੜੇ ਸੁੱਖ ਆਰਾਮ ਨਾਲ ਸਗੋਂ ਵਰਤਣ ਲੱਗੇ। ਇਹ ਛੇ ਮਹੀਨਿਆਂ ਤੋਂ ਬਾਅਦ ਜਦੋਂ ਉਹਨਾਂ ਸਿੰਘਾਂ ਨੇ ਛੁੱਟੀ ਦਿੱਤੀ ਤੇ ਘਰ ਨੂੰ ਚੱਲਿਆ, ਖਿਆਲ ਕਰਦਾ ਸੀ ਕਿ ਪਰਿਵਾਰ ਤਾਂ ਮਰ ਮੁੱਕ ਚੁੱਕਾ ਹੋਣਾ ਹੈ। ਜਦੋਂ ਦੂਰੋਂ ਜਾ ਕੇ ਵੇਖਿਆ, ਕਹਿਣ ਲੱਗਾ ਉਹ ਵੇਖ ਲਓ ਉਹੀ ਗੱਲ ਬਣੀ, ਉਹ ਜਿਹੜੀ ਮੇਰੀ ਛੱਪੜੀ ਸੀ ਗਰੀਬ ਦੀ, ਉਹ ਵੀ ਕਿਸੇ ਨੇ ਭੰਨ ਤੋੜ ਕੇ ਪਰੇ ਦੂਰ ਦਿੱਤੀ ਹੈ ਤੇ ਕਿਸੇ ਤਗੜੇ ਬੰਦੇ ਨੇ ਉੱਥੇ ਮਕਾਨ ਪਾ ਲੈਣ ਮੇਰੇ ਆਉਂਦਿਆਂ ਨੂੰ। ਇਹੀ ਗੱਲ ਮੇਰੇ ਮਨ ਵਿੱਚ ਸੀ, ਇਹੀ ਚਿੰਤਾ ਤਾਂ ਮੈਨੂੰ ਖਾਈ ਜਾਂਦੀ ਸੀ। ਪਰ ਜਦੋਂ ਨੇੜੇ ਆ ਕੇ ਵੇਖਿਆ ਤਾਂ ਉਸਦੇ ਬੱਚੇ ਤੋਂ ਦੂਰੋਂ ਵੇਖ ਕੇ ਕਹਿਣ ਲੱਗੇ, ਇਹਨੂੰ ਸੁਣਾ ਕੇ ਚੰਗੀ ਤਰ੍ਹਾਂ ਭੱਜ ਕੇ ਗਿਆ ਆਪਣੀ ਮਾਤਾ ਕੋਲ। ਮਾਤਾ ਜੀ ਮਾਤਾ ਜੀ ਕਹਿੰਦੇ ਕੀ ਹੈ ਕਾਕਾ? ਕਹਿੰਦੇ ਬਾਪੂ ਜੀ ਆ ਗਏ ਨੇ, ਹੁਣ ਆਪਾਂ ਦੁਬਾਰਾ ਭੁੱਖੇ ਮਰਾਂਗੇ, ਚਲਾਂਗੇ ਅਸੀਂ ਆਪਾਂ ਚੰਗੇ ਹੋਏ, ਹੁਣ ਆ ਗਿਆ ਫਿਰ ਭੁੱਖੇ ਮਰਾਂਗੇ। ਜਦੋਂ ਇਹਨੇ ਸੁਣਿਆ ਬੜਾ ਹੈਰਾਨ ਹੋਇਆ ਚਿੱਤ ਵਿੱਚ, ਫਿਰ ਪੁੱਛਣ ਲੱਗਾ ਜੋ ਸਾਰੀ ਸੰਗਤ ਨੇ ਇਕੱਠਿਆਂ ਹੋ ਕੇ ਦੱਸਿਆ, ਬੜਾ ਪਸ਼ਚਾਤਾਪ ਕਰਕੇ ਕਹਿਣ ਲੱਗਾ ਠੀਕ ਹੈ, ਪਰ ਗੁਰੂ ਪੰਜਵੇਂ ਪਾਤਸ਼ਾਹ ਦੇ ਬਚਨ ਮੈਂ ਕੀ ਚਿੰਤਾ ਕਰਨੀ ਹੈ? ਸੋ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਬਚਾਉਣ ਵਾਲੇ ਨੇ, ਪਰਿਵਾਰ ਦੀ ਪਾਲਣਾ ਕਰਨ ਵਾਲੇ ਸੀ, ਮੈਨੂੰ ਵੀ ਇਸਦੀ ਫਿਕਰ ਕਰਨਾ ਚਾਹੀਦਾ। ਇਸ ਵਾਸਤੇ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਨਾ ਚਿੰਤਾ ਕਰੋ ਕਿ ਘਰ ਵਾਲੀ ਦਾ ਕੀ ਬਣੇਗਾ, ਪੁੱਤਰਾਂ ਦਾ ਕੀ ਬਣੇਗਾ, ਮਿੱਤਰਾਂ ਦਾ ਕੀ ਬਣੇਗਾ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਦੀਨ ਕਾ ਤੋਸਾ ਗੁਨੀ ਨਾ ਜਾ, ਜਿਹੜਾ ਧਰਮ ਦਾ ਖਰਚ ਆਪਣੇ ਪੱਲੇ ਬੰਨਣ ਵਾਲਾ ਨਾ, ਉਹਦਾ ਆਲੋਕ ਵੀ ਨਹੀਂ ਜਾਂਦਾ ਤੇ ਪ੍ਰਲੋਕ ਵੀ ਨਹੀਂ ਜਾਂਦਾ। ਜਿਸ ਦੇ ਪੱਲੇ ਨਾਮ ਦਾ ਧਨ ਹੈ ਔਰ ਜਿਹੜਾ ਧਰਮ ਦਾ ਧਨ ਆਪਣੇ ਪੱਲੇ ਬੰਨਣ ਵਾਲਾ ਰੱਬ ਦਾ ਪਿਆਰਾ, ਉਹਦੇ ਐਸ ਲੋਕ ਵਿੱਚ ਵੀ ਵਾਹਿਗੁਰੂ ਆਪ ਕਿਰਤ ਰੱਖਦਾ ਤੇ ਪ੍ਰਲੋਕ ਵਿੱਚ ਵੀ ਉਹਦੀ ਰੱਖਦਾ। ਸੋ ਪਰ ਧਰਮ ਦਾ ਤੋਸਾ ਸਾਡੇ ਪੱਲੇ ਹੋਣਾ ਚਾਹੀਦਾ। ਜੇ ਮਾਰ ਕੇ ਕਰੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਕੋਸਾ। ਕੋਸਾ ਪ੍ਰਸ਼ਾਦੇ ਨੂੰ ਕਹਿੰਦਾ ਹੈ, ਜਿਸ ਦੇ ਵਿੱਚ ਖੰਡ ਹੋਵੇ, ਜਿਸ ਦੇ ਵਿੱਚ ਇਸੇ ਤਰ੍ਹਾਂ ਆਪਣਾ ਘਿਓ ਹੋਵੇ ਤੇ ਨਾਲ ਆਟਾ ਪਾਇਆ ਹੋਵੇ, ਉਹ ਚੰਗਾ ਪ੍ਰਸ਼ਾਦਾ ਜਿਹੜਾ ਮਿੱਠਾ ਪਕਾਇਆ ਉਹਨੂੰ ਕੋਸਾ ਕਹਿੰਦਾ ਹੈ। ਪਰ ਜਿਨ੍ਹਾਂ ਦੇ ਕੋਲ ਭਗਤੀ ਦੀ ਖੰਡ ਹੈ, ਗਿਆਨ ਦਾ ਮੈਦਾ ਹੈ, ਸੰਕੋਖ ਦਾ ਘਿਓ ਹੈ, ਐਸਾ ਕੋਸਾ ਪ੍ਰਸ਼ਾਦਾ ਲੰਗਰ ਜਿਨ੍ਹਾਂ ਦੇ ਪਾਸ ਹੈ, ਸੋ ਉਹਨਾਂ ਦਾ ਆਲੋਕ ਵੀ ਨਹੀਂ ਕਿਸੇ ਪ੍ਰਕਾਰ ਗੁਲਾਜਦਾ ਤੇ ਪ੍ਰਲੋਕ ਵਿੱਚ ਵੀ ਸਹਾਇਤਾ ਹੁੰਦੀ ਹੈ। ਇਸ ਵਾਸਤੇ ਸਾਨੂੰ ਧਰਮ ਵਿੱਚ ਦ੍ਰਿੜ ਪ੍ਰਪੱਕ ਹੋਣਾ ਚਾਹੀਦਾ ਹੈ। ਦੁਨੀਆਂ ਪੁੱਤਰਾਂ ਦੇ ਪਾਲਣ ਦੇ ਬਹੁਤੇ ਫਿਕਰ ਵਿੱਚ ਪਾ ਕੇ ਗੁਰੂ ਕੀ ਸਿੱਖੀ ਨਹੀਂ ਛੱਡ ਦੇਣੀ ਚਾਹੀਦੀ। ਸੋ ਬੇਧਰਮੇ ਨਹੀਂ ਹੋਣਾ ਚਾਹੀਦਾ, ਮੈਂ ਕੀ ਕਰਾਂ ਹੁਣੇ ਜੇ ਮੈਂ ਅੰਮ੍ਰਿਤ ਛਕ ਲਿਆ ਤਾਂ ਫਿਰ ਇਹ ਮੇਰੀ ਗੱਡੀ ਕੌਣ ਚਲਾਊ, ਫਲਾਨਾ ਕੰਮ ਕਿਵੇਂ ਚੱਲੂ? ਨਹੀਂ, ਤੂੰ ਗੁਰੂ ਵਾਲਾ ਬਣ ਕੇ ਤਾਂ ਵੇਖ ਫਿਰ ਗੁਰੂ ਤੇਰੀ ਸਹਾਇਤਾ ਕਰੇਗਾ। ਹੁਣ ਤੂੰ ਆਪਣੇ ਆਪ ਤੇ ਮਾਣ ਕਰਦਾ ਕਿ ਮੈਂ ਪਰਿਵਾਰ ਦੀ ਪਾਲਣਾ ਕਰਾਂਗਾ, ਤੇਰਾ ਯਤਨ ਬੜਾ ਛੋਟਾ ਰਿਹਾ, ਬਹੁਤ ਛੋਟਾ ਰਿਹਾ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਜ਼ਿੰਮੇਵਾਰ ਬਣ ਗਏ, ਉਹਨਾਂ ਦਾ ਯਤਨ ਬੜਾ ਵੱਡਾ। ਇਸ ਵਾਸਤੇ ਭੁਲੇਖਾ ਦੂਰ ਕਰ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ ਚਿੰਤਾ ਕਰੋ ਇਸ ਪ੍ਰਕਾਰ ਦੀ।
ਪ੍ਰਵਿਰਤ ਮਾਇਆ ਸੰਬੰਧਨ ਹੈ,
ਇਸ ਪ੍ਰਕਾਰ ਦੀ ਮਾਇਆ ਦੀ ਪ੍ਰਵਿਰਤੀ ਵਿੱਚ ਪੈਂਦੇ ਹੋ ਔਰ ਸੰਬੰਧੀਆਂ ਦੇ ਮੋਹ ਵਿੱਚ ਪੈਂਦੇ ਹੋ, ਇਹ ਪ੍ਰਵਿਰਤੀ ਹੋਰ ਵਧਾਈਏ ਮਾਇਆ ਦੀ। ਇਹ ਜਿਹੜੇ ਮਾਇਆ ਦੀ ਪ੍ਰਵਿਰਤੀ ਦੇ ਸਾਨੂੰ ਸਾਥ ਬੰਧਨ ਹੈ, ਬੰਨਿਆ ਪਿਆ ਹੈ ਹਰ ਮੌਕੇ ਚ, ਦਿਨ ਰਾਤ ਵੇਹ ਨਹੀਂ ਕਿਸੇ ਸੰਗਤ ਵਿੱਚ ਆਉਣ ਦਾ, ਸਿਮਨ ਭਜਨ ਦਾ, ਭਾਵ ਭਗਤੀ ਦਾ, ਦਿਨ ਰਾਤ ਭੱਜਾ ਹੀ ਫਿਰਦਾ, ਕਦੇ ਇੱਧਰ ਨੂੰ ਕਦੇ ਉੱਧਰ ਨੂੰ, ਕਦੇ ਚਿੰਤਾ ਨਹੀਂ ਮਾਰ ਲਿਆ, ਸੋਗ ਨਹੀਂ ਮਾਰ ਲਿਆ, ਸੋ ਵੇਖੀਦਾ। ਸੋ ਇਸ ਵਾਸਤੇ ਕੀ ਤੇਰੀ ਜ਼ਿੰਦਗੀ, ਕੀ ਤੇਰਾ ਜੀਵਨ ਹੈ, ਮਾਇਆ ਦਾ ਕੀੜਾ ਜੇ ਬਣਿਆ ਰਹੇ ਹੋ, ਜੇ ਚਾਰ ਟਕੇ ਬਹੁਤੇ ਵੀ ਇਕੱਠੇ ਕਰਨੇ ਤਾਂ ਵੀ ਕੀ ਹੋ ਗਿਆ, ਹੈ ਤਾਂ ਤੂੰ ਮਾਇਆ ਦਾ ਹੀ ਕਿਰਮ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਜਿਹੜੀ ਮਾਇਆ ਦੀ ਪ੍ਰਵਿਰਤੀ ਦੇ ਨਾਲ ਵਧਿਆ ਹੋਇਆ ਹਰ ਮੌਕੇ ਤੇ ਔਰ ਸੰਬੰਧੀਆਂ ਦੇ ਮੋਹ ਵਿੱਚ ਪਿਆ ਹੋਇਆ ਕਿ ਮੈਂ ਉਹਨਾਂ ਦੀ ਪਾਲਣਾ ਕਰਾਂਗਾ, ਇਹੋ ਜੀ ਚਿੰਤਾ ਨਾ ਕਰਿਆ ਕਰ।
ਦਿਆਲ ਏਕ ਭਗਵਾਨ ਪੁਰਖ ਹੈ,
ਭਗਵਾਨ ਪੁਰਖ ਅਕਾਲ ਪੁਰਖ ਹੀ ਦਿਆਲੂ ਹੈ।
ਨਾਨਕ ਸਰਬ ਜੀ ਪ੍ਰਤਪਾਲਕ ਹੈ,
ਉਹ ਭਾਈ ਸਾਰੇ ਜੀਆਂ ਦੀ ਪ੍ਰਤਪਾਲਕ ਹੈ, ਪ੍ਰਤਪਾਲਾ ਕਰਨ ਵਾਲਾ ਹੈ। ਉਹ ਪਰਮੇਸ਼ਰ ਆਪ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ, ਪ੍ਰਤਪਾਲਾ ਨਿਤ ਸਾਰ ਸਮਾਲਿਤ ਇੱਕ ਗੁਣ ਨਹੀਂ ਮੂਰਖ ਜਾਤਾ ਹੈ। ਉਹ ਪਰਮੇਸ਼ਰ ਵੀ ਸਾਰਿਆਂ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਉਹ ਕਰੋੜਾਂ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ ਜਿਹੜਾ ਉਹ ਪਾਲਣਾ ਕਰਨ ਵਾਲਾ, ਉਸ ਤੇ ਨਿਸ਼ਚਾਰਾ ਕੁਛ ਤੇ ਸਿਮਰਨ ਜੋੜ, ਧਰਮ ਦੀ ਕਿਰਤ ਕਰ ਜ਼ਰੂਰ, ਇਹਨਾਂ ਦੇ ਹੱਥ ਤੇ ਹੱਥ ਕਰਕੇ ਬਹਿਰਵੇਂ ਮਨ ਖੱਟੂ ਬਣ ਕੇ ਤੋ ਸਾਨੂੰ ਕੀ ਚਿੰਤਾ ਦੀ ਲੋੜ ਹੈ, ਉਲਟਾ ਹੱਥੀ ਨਹੀਂ ਕੱਢ ਲੈਣਾ, ਧਰਮ ਦੀ ਕਿਰਤ ਜ਼ਰੂਰ ਕਰਨੀ ਹੈ ਪਰ ਆਪਣੀ ਸੁੱਖ ਆਪਣੀ ਵਿਅਕਤੀ ਵਾਹਿਗੁਰੂ ਦੇ ਸਨਮੁਖ ਰੱਖਣੀ ਹੈ। ਧਰਮ ਜ਼ਰੂਰ ਧਾਰਨ ਕਰਕੇ ਰੱਖਣਾ, ਰਹਿਤ ਮਰਜਾਰਾ ਪੱਕੇ ਰਹਿਣਾ, ਤੇ ਜਿੰਨਾ ਪਦਾਰਥ ਪਰਮੇਸ਼ਰ ਦਿੰਦਾ ਉਹਦੇ ਵਿੱਚ ਸ਼ੁਕਰ ਕਰਨਾ, ਚਿੰਤਾ ਵਿੱਚ ਨਹੀਂ ਪੈ ਰਹਿਣਾ ਇੰਨਾ ਕਿਉਂ ਨਹੀਂ ਹੋਇਆ, ਅਗਾਂਹ ਕਿਉਂ ਨਹੀਂ ਵਧਿਆ, ਐਂ ਕਿਉਂ ਨਹੀਂ ਹੋਇਆ, ਆਪੇ ਪਰਮੇਸ਼ਰ ਨੂੰ ਫਿਕਰ ਹੈ, ਜਿੱਥੇ ਕੋਲ ਨਹੀਂ ਰੱਖਣਾ ਉੱਥੇ ਖੜਾ ਰਹਿਣਾ। ਜੇ ਉਹਦੀ ਕਿਰਪਾ ਦਾ ਪਾਤਰ ਬਣਿਆ ਰਹੇਗਾ ਉਹਦਾ ਸ਼ੁਕਰਗੁਜ਼ਾਰ ਬਣੇਗਾ ਤਾਂ ਬਹੁਤੀਆਂ ਰਹਿਮਤਾਂ ਹੋਣਗੀਆਂ। ਤੋ ਉਹ ਵਜੋਂ ਤੇ ਦੂਣਾ ਖਾਏ, ਉਹ ਰਜੀਨੇ ਤੋਂ ਵੀ ਵੱਧ ਖਾ ਲੈਂਦਾ ਜਿਹੜਾ ਆਪਣੇ ਮਾਲਕ ਦਾ ਹੁਕਮ ਆਉਂਦਾ ਹੈ, ਉਹਨੂੰ ਫਿਰ ਇਨਾਮ ਮਿਲਦੇ ਨੇ, ਸਪੈਸ਼ਲ ਇਨਾਮ ਮਿਲਦੇ ਨੇ। ਇਸੇ ਤਰ੍ਹਾਂ ਜਿਹੜੀ ਤੇਰੀ ਪ੍ਰਾਰਭ ਹੈ ਨਾ, ਉਹ ਤਾਂ ਤੇਰੀ ਇੱਕ ਪ੍ਰਥਾ ਰਜੀਨਾ ਹੈ, ਤੇ ਜੇ ਬਹੁਤਾ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ ਤੇ ਬਹੁਤੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਦੇ ਇਨਾਮ ਵਿਸ਼ੇਸ਼ ਮਿਲਣਗੇ। ਉਹ ਜਿਹੜੀ ਗੁਰੂ ਦੀ ਕਿਰਪਾ ਉਹ ਬੜੀ ਅਨੋਖੀ ਹੈ, ਤੇਰੀ ਬਖਸ਼ ਨਿਰਾਲੀ, ਉਹ ਅਨੋਖੀ ਕਿਰਪਾ ਜਿਹੜੀ ਹੈ ਉਹ ਤੇਰੇ ਇੱਕ ਪਰਿਵਾਰ ਨੂੰ ਕੀ, ਤੇਰੀਆਂ ਸਾਰੀਆਂ ਕੁਲਾਂ ਨੂੰ, ਪਰੇ ਕੁਟੰਬ ਸੰਗ ਲੋਕ ਕੁੱਲ ਸਭਾਇਆ, ਸਭ ਨੂੰ ਨਾਲ ਤਾਰਨ ਦਾ ਕਾਰਨ ਬਣੇਗੀ। ਇਸ ਵਾਸਤੇ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਯਤਨ ਕਰ।
ਅਨਿਤ ਵਿਤੰ ਅਨਿਤ ਚਿਤੰ,
ਇਹ ਜਿਹੜਾ ਵਿਤ ਧਨ ਹੈ ਨਾ, ਜੜ ਮਾਇਆ, ਇਹ ਵੀ ਅਨਿਤ, ਇਹ ਨਿਤ ਰਹਿਣ ਵਾਲੀ ਨੂੰ ਨਾਸ਼ਵੰਤ ਹੈ, ਇਹ ਪਰਕਰਤੇ ਦਾ ਖੇਲ ਹੈ, ਕਦੇ ਆਵੇ ਕਦੇ ਜਾਏ। ਤੇ ਅਨਿਤ ਚਿਤੰ, ਇਹ ਜਿਹੜੀ ਚੇਤਨ ਮਾਇਆ ਹੈ ਇਸਤਰੀ ਰੂਪ ਵਿੱਚ, ਇਹ ਵੀ ਅਨਿਤ ਹੈ, ਇਹ ਵੀ ਸਦਾ ਨਾਲ ਨਹੀਂ ਰਹਿਣੀ, ਕੀ ਪਤਾ ਕਦੋਂ ਹੁਕਮ ਆ ਜਾਣਾ, ਕਦੋਂ ਚਲੇ ਜਾਣਾ ਹੈ। ਇਸ ਵਾਸਤੇ ਚਿੱਤ ਚੇਤਨ ਮਾਇਆ ਜਿਹੜੀ ਹੈ ਤੇ ਵਿੱਚ ਜਿਹੜੇ ਇਹ ਜੜ ਮਾਇਆ ਹੈ, ਇਹ ਸਾਰੀਆਂ ਨਾ ਨਿਤ ਰਹਿਣ ਵਾਲੀਆਂ ਨਾਸਵੰਤ ਹਨ।
ਅਨਿਤ ਆਸਾ ਬਹੁ ਵਿਧ ਪ੍ਰਕਾਰ,
ਬਹੁਤ ਵਿਧੀ ਪੂਰਵਕ ਬਹੁਤ ਪ੍ਰਕਾਰ ਦੇ ਪਦਾਰਥ ਹਨ ਜਿਨ੍ਹਾਂ ਦੀ ਆਸ ਕਰਦਾ, ਇਹ ਪਦਾਰਥ ਵੀ ਅਨਿਤ ਨੇ, ਇਹ ਵੀ ਨਿਤ ਰਹਿਣ ਵਾਲੇ ਨਹੀਂ, ਕੀ ਇਹਨਾਂ ਦੀ ਆਸ ਬਹੁਤੀ ਕਰੀ ਜਾਂਦਾ ਹੈ।
ਅਨਿਤ ਹੇਤੰ ਅਹੰ ਬੰਧਨ,
ਜਿਹੜਾ ਹੇਤ ਮੋਹ ਕਰਦਾ ਝੂਠਾ, ਜਿਹਨਾਂ ਇਹ ਮੋਹ ਵੀ ਝੂਠਾ ਹੈ, ਇਹ ਵੀ ਚੇਤੇ ਕਰਨਾ, ਤੇ ਜਿਹਨਾਂ ਨਾਲ ਮੋਹ ਕਰਨਾ ਉਹ ਵੀ ਅਨਿਤ ਨੇ, ਸਦਾ ਉਹਨਾਂ ਨੂੰ ਦੁਨੀਆਂ ਵਿਚ ਕਾਇਮ ਨਹੀਂ ਰਹਿਣਾ। ਐਵੇਂ ਹੰਕਤਾ ਦੇ ਵਿਚ ਵਾਧਾ ਪਿਆ ਹੈ, ਹੰਕਾਰ ਦੇ ਬੰਧਨ ਪਾਏ ਜਾਂਦਾ ਹੈ ਬਹੁਤ ਵੱਡੇ ਪਹਾੜੀ, ਸੋ ਇਹ ਨਾ ਪਾ, ਔਖਾ ਹੋਵੇਗਾ ਅੰਤ ਨੂੰ।
ਭਰਮ ਮਾਇਆ ਮਨਦਮ ਬੇਕਾਰ,
ਮਾਇਆ ਨੇ ਤੇਰੇ ਅੰਦਰ ਭਰਮ ਪਾ ਦਿੱਤਾ ਹੈ, ਸੋ ਤਾਂ ਹੀ ਤੇਰੇ ਮਨ ਨੂੰ ਮਲਨ ਮਲੀਨ ਕਰ ਦਿੱਤਾ ਨੇ, ਮੈਲਾ ਕਰ ਦਿੱਤਾ। ਸੋ ਮਾਇਆ ਦੀ ਵਾਸ਼ਨਾ, ਮਾਇਆ ਦੀ ਇੱਛਾ ਮਾਇਆ ਦੇ ਤੁਰਲੇ ਨੇ ਮਨ ਨੂੰ ਮੈਲਾ ਕਰ ਦਿੱਤਾ ਹੈ, ਤੇ ਤਾਂਹੀਏ ਤੂੰ ਵਿਕਾਰ ਭੋਗਦਾ ਹੈ, ਤਾਂਹੀਏ ਤੂੰ ਵਿਕਾਰੀ ਬਣਿਆ ਹੋਇਆ ਹੈ, ਬੇਕਾਰ ਛੋਟੀਆਂ ਕਾਰਾਂ ਤਾਂਹੀਏ ਕਰਦਾ ਹੈ। ਮਾਇਆ ਦੇ ਵਿੱਚ ਹਰ ਮੌਕੇ ਤੇ ਤੇਰੇ ਸੁੱਟ ਜੁੜੀ ਹੋਈ ਹੈ, ਮਾਇਆ ਦੇ ਨਾਲ ਮੋਹ ਕਰਦਾ ਹੈ, ਮਲੀਨ ਹੋ ਰਹੀ ਹੈ ਤੇਰੀ ਬੁੱਧੀ, ਵਿਕਾਰੀ ਬਣਿਆ ਹੋਇਆ ਹੈ।
ਗ੍ਰੰਥ ਜੋਨ ਅਨੇਕ ਜਠਰਾਗਨ,
ਇਹ ਪਿਆਰਿਆ ਇਸੇ ਕਰਕੇ ਅਨੇਕਾਂ ਜੂਨਾਂ ਚ ਫਿਰਦਾ ਹੈ, ਜਠਰਾਗਨ ਮਾਇਆ ਦੀ ਗਰਭ ਦੀ, ਮਾਤਾ ਦੀ ਗਰਭ ਦੀ ਅੱਗ ਵਿੱਚ, ਜਠਰ ਹੁੰਦਾ ਹੈ ਮਾਤਾ ਦਾ ਗਰਭ, ਮਾਤਾ ਦੇ ਗਰਭ ਦੀ ਅੱਗ ਦੇ ਵਿੱਚ ਅਨੇਕਾਂ ਜੂਨਾਂ ਚ ਤਾਂਹੀਏ ਭਰਮਦਾ ਹੈ, ਇਹ ਕਾਰਨ ਹੈ ਚੇਤੇ ਕਰਨਾ।
ਨਹਿ ਸਿਮਰੰਤ ਮਲੀਨ ਬੁੱਧਿਆਂ,
ਹੁਣ ਤੇਰੀ ਬੁੱਧੀ ਮਲੀਨ ਹੋ ਗਈ ਹੈ, ਕਦੇ ਸ਼ਰਾਬਾਂ ਪੀ ਲਈਆਂ, ਕਦੇ ਕਬਾਬਾਂ ਵੱਲ, ਕਦੇ ਗੰਦੇ ਸਿਨਮੇ ਵੇਖ ਰਹੇ, ਕਦੇ ਤਾਸ਼ ਖੇਲਦੀ, ਕਦੇ ਭੈੜੇ ਜੂਏ ਖੇਲਦਾ, ਕਦੇ ਕਿਸੇ ਨਾਲ ਠੱਗੀ, ਕਦੇ ਕਿਸੇ ਨਾਲ ਉਪਦਰਵ, ਪਾਪ, ਛਲ, ਕਪਟ, ਤੇਰੀ ਬੁੱਧੀ ਮਲੀਨ ਹੋ ਚੁੱਕੀ ਹੈ। ਬਰਮਤ ਮਰ ਜਿਓ ਪੀਰ ਤੇ ਵਿਕਲੀ ਪਰ ਕਮਲੀ, ਸੋ ਜੇ ਉੱਜਲ ਬੁੱਧ ਹੁੰਦੀ ਤਾਂ ਵਾਹਿਗੁਰੂ ਨੂੰ ਚੇਤੇ ਕਰਦਾ, ਧਰਮ ਦਾ ਭਾਰ ਨਹੀਂ ਹੁੰਦਾ, ਸਗੋਂ ਉਲਟਾ ਸੋ ਤੇਰਾ ਸੁਭਾਅ ਬਣ ਗਿਆ ਵੇਖਣਾ। ਸੋ ਹਰ ਜਿਹਾ ਸੁਣੇ ਨਾ ਹਰ ਗੁਣ ਗਾਵੈ, ਬਸ ਨਹੀਂ ਅਸਮਾਨ ਗਰਾਵੈ, ਦੂਜਿਆਂ ਨੂੰ ਪਰਕਾ ਮਾਰਦਾ, 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ, ਉਹ ਤਾਂ ਹੱਜ ਨੂੰ ਚੱਲੀ ਹੈ, ਤੂੰ ਭਾਈ ਨਰਕਾਂ ਨੂੰ ਜਾਣਾ, ਤੂੰ ਵੀ ਹੱਜ ਨੂੰ ਚੱਲਣ ਦਾ ਯਤਨ ਕਰ, ਹੱਜ ਕੀਤਾ ਚੰਗਾ ਹੀ ਹੈ ਨਾ। ਸੋ ਇਸ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਉਹ ਜਿਹੜੇ ਮਲੀਨ ਬੁੱਧੀ ਵਾਲੇ ਨੇ, ਸੋ ਐਵੇਂ ਹੀ ਵਿਸ਼ੇ ਵਿਕਾਰਾਂ ਚ ਜੁੜੇ ਹੋਏ, ਤਾਂ ਹੀ ਪਰਮੇਸ਼ਰ ਨੂੰ ਉਹਨਾਂ ਨੇ ਭੁਲਾ ਦਿੱਤਾ ਹੈ, ਉਹ ਚੇਤੇ ਨਹੀਂ ਕਰਦੇ ਵਾਹਿਗੁਰੂ ਨੂੰ। ਧੀਆਂ ਪੁੱਤਰਾਂ ਦੀ ਪਾਲਣਾ ਦਾ ਮੋਹ ਚੰਬੜਿਆ ਹੋਇਆ, ਬਹੁਪੁਰ ਪੰਚ ਕਰ ਪਰ ਧਨ ਲਿਆ ਵਾ, ਸੁਖਦਾਰਾ ਪੈ ਆਣ ਲੁਟਾਵਾ, ਮਨ ਮੇਰੇ ਭੂਲੇ ਕਪਟ ਨਾ ਕੀਜਾ, ਅੰਤ ਨਵੇਰਾ ਤੇਰੇ ਜੀ ਪੈ ਲੀਜਾ। ਐਵੇਂ ਮੂੰਹ ਵਿਚ ਪੈ ਕੇ ਝੂਠ ਤਖਤ ਛਲ ਛੱਗੀਆਂ ਧੋਖੇ ਕਰਕੇ ਆਪਣੇ ਧੀਆਂ ਪੁੱਤਰਾਂ ਦੀ ਪਾਲਣਾ ਦਾ ਯਤਨ ਕਰਨਾ, ਅੰਤ ਨੂੰ ਹਸਾਬ ਕਿਤਾਬ ਤੇਰੇ ਕੋਲੋਂ ਲਿਆ ਜਾਣਾ ਹੀ। ਫਿਰ ਚੇਤੇ ਕਰਨਾ ਅਣਕਾਏ ਰਾਤੜਿਆ ਵਾਟ ਸੁਹੇਲੀ ਰਾਮ, ਪਾਪ ਤਮਾਮ ਦਿਆ ਤੇਰਾ ਕੋਹੇ ਨਾ ਬੇਲੀ ਰਾਮ, ਕੋਹੇ ਨਾ ਬੇਲੀ ਹੋਏ ਤੇਰਾ ਸਦਾ ਪਛੋ ਕਾਵ ਹੈ। ਵਾਲਮੀਕੀ ਸਾਖੀ ਚੇਤੇ ਕਰਨਾ ਸਭ ਪਰਿਵਾਰ ਨੂੰ ਇਕੱਠਿਆ ਕੀਤਾ, ਹੋਰ ਮਾੜਾ ਚੌਖਾਨੀ ਹੈ ਕੋਹੇ ਨੇ ਕਿਸੇ ਹੀ ਕਰਦੇ ਝਾੜਾ, ਪੁੱਛਿਆ ਸੀ ਮੈਂ ਪਾਪ ਕਰਕੇ ਤੁਹਾਡੇ ਵਾਸਤੇ ਲਿਆਉਣਾ ਤੇ ਮੇਰੇ ਪਾਪ ਦੇ ਹਿੱਸੇਦਾਰ ਵੀ ਬਣੋਗੇ ਜਿਹੜਾ ਉਹਦਾ ਫਲ ਮਿਲਣਾ। ਸਾਰੇ ਜਵਾਬ ਦੇ ਗਏ, ਨਾ ਮਾਂ ਮੰਨੀ, ਨਾ ਪਿਤਾ ਮੰਨਿਆ, ਨਾ ਘਰ ਵਾਲੀ, ਨਾ ਪੁੱਤਰ। ਕਹਿਣ ਲੱਗੇ ਕਿਉਂ, ਅਸੀਂ ਕਿਉਂ ਪਾਪਾਂ ਦੇ ਭਾਗੀ ਬਣੀਏ, ਜਿੱਥੋਂ ਮਰਜ਼ੀ ਖੱਤ ਕਮਾ ਕੇ ਲਿਆ ਕੇ ਦੇ, ਸੋ ਉਹ ਪਾਪ ਦਾ ਫਲ ਤੈਨੂੰ ਹੀ ਭੋਗਣਾ ਪਵੇਗਾ। ਇਸ ਵਾਸਤੇ ਇਹ ਜੀਵ ਖਿਆਲ ਕਰ, ਇਹਨਾਂ ਦੇ ਮੂੰਹ ਚ ਪਿਆ ਹੋਇਆ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ, ਤੇਰੀ ਬੁੱਧੀ ਮਲੀਨ ਹੋ ਗਈ, ਪੈੜੀਆਂ ਸ਼ਰਾਬਾਂ ਕਬਾਬਾਂ ਕੁਸੰਗਤ ਕੁਰੀਤੀਆਂ ਖਿੜ ਕੇ।
ਹੇ ਗੋਬਿੰਦ ਕਰ ਤੰਬਿਆ,
ਗੋਬਿੰਦ ਪਰਮੇਸ਼ਰ ਤੂੰ ਹੀ ਹੁਣ ਕਿਰਪਾ ਕਰ, ਸਾਡੀ ਕੋਈ ਵਾਹ ਨਹੀਂ, ਅਸੀਂ ਤਾਂ ਬੱਝੇ ਪਏ ਹਾਂ, ਕੈਦੀ ਹੋਏ ਹੋਏ ਹਾਂ, ਸੋ ਮੋਹ ਮਮਤਾ ਜਾਤ ਫਸੇ ਹੋਏ ਹਾਂ, ਸਾਡੀ ਬੁੱਧ ਤਾਂ ਭ੍ਰਿਸ਼ਟ ਹੋ ਚੁੱਕੀ ਹੈ, ਮਲੀਨ ਹੋ ਚੁੱਕੀ ਹੈ। ਹੇ ਗੋਬਿੰਦ ਪਰਮੇਸ਼ਰ ਮਾਇਆ ਕਿਰਪਾ ਕਰੋ ਆਪ।
ਨਾਨਕ ਪਤਤ ਉਧਾਰਨ ਸਾਧ ਸੰਗਮ ਹੈ,
ਸੱਚੇ ਪਾਤਸ਼ਾਹ ਕਹਿੰਦੇ ਨੇ ਪਤਤ ਜਿਹੜੇ ਗਿਰੇ ਹੋਏ ਨੇ, ਗਿਰੇ ਜੀਵਨ ਵਾਲੇ, ਗਲੇ ਜੀਵਨ ਵਾਲੇ ਜਿਹੜੇ ਹਨ, ਉਹਨਾਂ ਦਾ ਉਧਾਰ ਹੋ ਸਕਦਾ ਜੇ ਸਾਧ ਸੰਗਤ ਦੀ ਇਕੱਤਰਤਾ ਵਿਚ ਜੁੜੋ, ਸਾਧੂਆਂ ਦਾ ਸੰਗਮ ਜਿਹੜੀ ਇਕੱਤਰਤਾ ਨਾ ਉਹਦੇ ਵਿਚ ਜੁੜੋ, ਤਾਂ ਭਾਈ ਪਾਪੀਆਂ ਦਾ ਵੀ ਉਧਾਰ ਹੋਵੇਗਾ। ਜੋ ਨਿਯਮ ਉੱਥੇ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਾਵੇ ਵਿਚ ਸੁਰਸਰੀ ਸੁਰਸਰੀ ਮਿਲਕ ਪਵਿੱਤਰ ਪਾਵਨ ਹੋਏ ਆਵੇ, ਜਿਵੇਂ ਮੀਂਹ ਵਰਦਾ ਹੈ ਉਦੋਂ ਕੋਠਿਆਂ ਤੇ ਮੀਂਹ ਪੈਣ ਤੋਂ ਨਾਲਿਆਂ ਜਿਹੜੇ ਪ੍ਰਣਾਲੇ ਨੇ ਉਹਨਾਂ ਦਾ ਪਾਣੀ ਥੱਲੇ ਗਲੀਆਂ ਵਿਚ, ਉਹਨਾਂ ਗਲੀਆਂ ਦੇ ਜਿਹੜਾ ਪਾਣੀ ਅੱਗੇ ਟੋਭਿਆਂ ਵਿਚ, ਟੋਭਿਆਂ ਦਾ ਪਾਣੀ ਅੱਗੇ ਜਾ ਕੇ ਛੋਟੇ ਛੋਟੇ ਵਾੜਿਆਂ ਵਿਚ, ਉਹਨਾਂ ਵਾੜਿਆਂ ਦਾ ਜਿਹੜਾ ਪਾਣੀ ਜਾ ਕੇ ਨਦੀ ਵਿਚ, ਉਹ ਭਾਵੇਂ ਗੰਦਾ ਪਾਣੀ ਜਾ ਕੇ ਜਦੋਂ ਪੈਂਦਾ ਗੰਗਾ ਵਿਚ, ਗੰਗਾ ਵਿਚ ਮਿਲ ਕੇ ਉਹ ਗੰਗਾ ਰੂਪ ਹੀ ਹੋ ਜਾਂਦਾ, ਸਭ ਉਹਨਾਂ ਦੀ ਮੈਲ ਪਚਾਇਲ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਸਾਡੀਆਂ ਬਿਰਤੀਆਂ ਭਾਵੇਂ ਕਿੰਨੀਆਂ ਮਾੜੀਆਂ ਨੇ, ਜਦੋਂ ਸਾਧ ਸੰਗਤ ਰੂਪੀ ਗੰਗਾ ਵਿਚ ਮਿਲਾਂਗੇ, ਪਰ ਆਪਣਾ ਸੁਭਾਅ ਛੱਡਣਾ ਪਵੇਗਾ, ਆਪਣਾ ਸੁਭਾਅ ਜਦੋਂ ਛੱਡਾਂਗੇ ਤੋ ਫਿਰ ਗੰਗਾ ਰੂਪ ਸੰਗਤ ਰੂਪੀ ਜਦੋਂ ਹੋ ਜਾਵਾਂਗੇ ਤਾਂ ਫਿਰ ਬਖਸ਼ਿਸ਼ ਹੋ ਜਾਵੇਗੀ। ਸੋ ਨਾਨਕ ਪਤ ਤੇ ਉਦਾਹਰਣ ਸਾਧ ਸੰਗਮ ਹੈ, ਇਹ ਸੰਗਮ ਇਕੱਤਰਤਾ ਹੈ, ਜਿਵੇਂ ਆਹ ਸੰਗਮ ਹੈ ਨਾ ਬੇਣੀ ਸੰਗਮ ਤਹਿਤ ਪਿਰਾਗ, ਤਾਂ ਜਿੱਥੇ ਤਿੰਨ ਨਦੀਆਂ ਦੀ ਇਕੱਤਰਤਾ ਉਹਨੂੰ ਪ੍ਰਾਗਰਾਜ ਕਹਿੰਦੇ ਨੇ, ਅਲਾਹਾਬਾਦ ਜਿੱਥੇ ਅਕੁੰਭ ਸੀ ਪਿੱਛੇ, ਉੱਥੇ ਤਿੰਨ ਨਦੀਆਂ ਜੁੜਦੀਆਂ ਨੇ, ਗੰਗਾ ਜਮੁਨਾ ਤੇ ਸਰਸਤੀ, ਇੱਥੇ ਗੁਰੂ ਕੀ ਸਾਧ ਸੰਗਤ ਵੀ ਇੱਕ ਤ੍ਰਿਵੇਣੀ ਹੈ। ਮਾਂ ਦੇ ਮੱਜਨ ਸੰਗ ਸਾਧੂਆਂ ਧੂੜੀ ਕਾਲੇ ਸਨਾਨ, ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਦਾਨ, ਇਹ ਗੁਰੂ ਕੀ ਸਾਧ ਸੰਗਤ ਵੀ ਇੱਕ ਤ੍ਰਿਵੇਣੀ ਹੈ। ਇੱਥੇ ਭਗਤੀ ਦੀ ਜਿਹੜੀ ਕਥਾ ਹੈ ਗੰਗਾ ਵਧ ਰਹੀ ਹੈ, ਜਿਹੜੀ ਰਹਿਤ ਮਰਿਆਦਾ ਦੀ ਕਥਾ ਹੈ ਕਿ ਪੰਜ ਕਕਾਰਾਂ ਦੀ ਰਹਿਤ ਰੱਖੋ, ਚੌਂਕ ਰਹਿਤਾਂ ਤੋਂ ਬਚ ਕੇ ਰਹੋ, ਕਰਮ ਦੀ ਕਿਰਤ ਵੰਡ ਕੇ ਛਕੋ, ਪੰਜਾਂ ਨਾਲ ਮਿਲਾਪ ਨਹੀਂ ਕਰਨਾ, ਰਾਮ ਰਹਿ ਗਏ ਧੀਰ ਮੰਨ ਗਏ ਮੀਰੇ ਮਸੰਦ, ਪੰਜਾਂ ਨਾਲ ਰੋਟੀ ਬੇਟੀ ਦੀ ਸਾਜ ਨਾ ਕਰੋ, ਜਿਹੜੇ ਜੰਮਦੀਆਂ ਕੁੜੀਆਂ ਨੂੰ ਮਾਰਨ ਵਾਲੇ ਵਿਆਹ ਦੇ ਮੌਕੇ ਤੇ ਕੁੜੀਆਂ ਦੇ ਪੈਸੇ ਲੈਣ ਵਾਲੇ, ਇਸੇ ਤਰ੍ਹਾਂ ਜਿਹੜੇ ਤੰਬਾਕੂ ਵਰਤਣ ਵਾਲੇ, ਜਿਹੜੇ ਵਿੱਚੋਂ ਵਿੱਚੋਂ ਸਿਰ ਮਨਾਉਣ ਵਾਲੇ, ਜਿਹੜੇ ਉੱਕਾ ਮੂੰਹ ਸਿਰ ਮਨਾਉਣ ਵਾਲੇ ਨੇ, ਉਹਨਾਂ ਪੰਜਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਕਰੋ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਦੇ ਕਿਸੇ ਨੂੰ ਨਾ ਮੰਨੋ, ਕਵਰ ਮੜੀ ਮੱਠ ਭੂਤ ਪ੍ਰੇਮ ਕਿਸੇ ਜੰਤਰ ਮੰਤਰੀ ਕਿਸੇ ਦੇ ਤਾਰੇ ਨੂੰ ਭੁੱਲ ਕੇ ਵੀ ਨਾ ਮੰਨੋ, ਇੱਕ ਅਕਾਲ ਪੁਰਖ ਦੀ ਉਪਾਸ਼ਨਾ ਕਰੋ, ਪੰਜਾਂ ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ ਜ਼ਰੂਰ ਕਰਨਾ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਤੇ ਅਨੰਦ ਸਾਹਿਬ ਸਾਰਾ, ਸੋ ਸ਼ਾਮ ਦੇ ਮੌਕੇ ਤੇ ਘੱਟ ਤੋਂ ਘੱਟ ਲਹਿਰਾ ਸਾਰੀ ਤੇ ਬਰਾਜੇ ਲੱਗੇ ਸੋਹਰੇ ਦਾ ਪਾਠ, ਇਸੇ ਤਰ੍ਹਾਂ ਹੋਰ ਵੱਧ ਤੋਂ ਵੱਧ ਜਿੰਨੀ ਵੀ ਬਾਣੀ ਪੜੀ ਜਾਵੇ ਸਾਰੀ ਲਾਭਦਾਇਕ ਹੈ। ਸੋ ਕੀਰਤਨ ਸੁਣਨਾ ਗੁਰੂ ਕੀ ਬਾਣੀ ਦਾ, ਕਥਾ ਸੁਣਨੀ ਵਾਹਿਗੁਰੂ ਮੰਤਰ ਦਾ ਸਿਮਰ ਸਵਾਸ ਸਵਾਸ, ਵੱਧ ਤੋਂ ਵੱਧ ਮੂਲ ਮੰਤਰ ਸੁੱਤ ਜੋੜਨੀ, ਅੱਖਾਂ ਪੈਰਾਂ ਇੱਕ ਵਾਰੀ ਜ਼ਰੂਰ ਘੱਟ ਤੋਂ ਘੱਟ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ। ਸੋ ਇਹ ਨਿਸ਼ਚਾ ਮਨ ਕਰਨਾ, ਧਰਮ ਦੀ ਕਿਰਤ ਵਿੱਚੋਂ ਦਸਵੰਧ ਗੁਰੂ ਘਰ ਦਾ ਜ਼ਰੂਰ ਦੇਣਾ। ਇਹ ਜਿਹੜੀ ਰਹਿਤ ਮਰਿਆਦਾ ਦੀ ਕਥਾ ਹੈ ਜਮਨਾ ਵਗ ਰਹੀ ਹੈ, ਜਿਹੜੀ ਗਿਆਨ ਦੀ ਪ੍ਰਾਪਤੀ ਵਾਲੀ ਕਥਾ ਹੈ ਸ੍ਰਸ਼ਟੀ ਵਗ ਰਹੀ ਹੈ, ਇਹ ਐਸੇ ਇੱਕ ਸੰਗਮ ਹੈ, ਇਹ ਇੱਕ ਤ੍ਰਿਵੇਣੀ ਬਣੀ ਹੋਈ ਹੈ, ਐਸੀ ਤ੍ਰਿਵੇਣੀ ਸਾਰ ਸੰਗਤ ਵਿੱਚ ਜੁੜਨੇ ਕਰਕੇ ਵੱਡੇ ਵੱਡੇ ਪਾਪੀਆਂ ਦਾ ਵੀ ਉਧਾਰ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਹਨ ਐਸੀ ਸੰਗਤ ਵਿੱਚ ਜੁੜੋ ਤੇ ਆਪਣਾ ਉਧਾਰ ਕਰੋ।
ਗ੍ਰੰਥ ਗਿਰ ਪਤਤ ਪਾਤਾਲ।
ਕਈ ਲੋਕ ਐਸੇ ਨੇ ਜਿਹੜੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ ਤੇ ਘਰੇਲੂ ਮਾਮਲਿਆਂ ਤੋਂ ਦੁਖੀ ਹੋ ਜਾਂਦੇ ਨੇ, ਤੋ ਉਹ ਫਿਰ ਬੜਾ ਉਪਦਰਵ ਕਰਦੇ ਨੇ ਤੇ ਅਨੇਕ ਤਰੀਕਿਆਂ ਨਾਲ ਉਹ ਮੌਤ ਵੀ ਸਹੇੜ ਲੈਂਦੇ ਨੇ, ਤੋ ਉਹਦਾ ਖੰਡਨ ਕਰਦੇ ਨੇ ਸੱਚੇ ਪਾਤਸ਼ਾਹ। ਗ੍ਰੰਥ ਗਿਰ ਗਿਰ ਕਰਕੇ ਨਾ ਗਿਰ ਪਹਾੜ ਤੋਂ ਪਤਤ ਪਾਤਾਲ, ਸੋ ਗਿਰ ਕੇ ਪਹਾੜ ਤੋਂ ਪਤਤ ਥੱਲੇ ਪਤਾਲ ਵਿਚ ਜਾ ਪੈਂਦੇ ਹਨ। ਕਈ ਪਹਾੜਾਂ ਤੋਂ ਛਾਲਾਂ ਮਾਰ ਦਿੰਦੇ ਨੇ ਦੁਖੀ ਹੋਏ, ਛਾਲ ਮਾਰ ਕੇ ਥੱਲੇ ਖੱਡਾਂ ਵਿਚ ਡਿੱਗ ਪੈਂਦੇ ਹਨ, ਮਰ ਜਾਂਦੇ ਹਨ।
ਜਲੰਤ ਦੇ ਦੀਪ ਬੈਸਵੰਤਰ,
ਕਈ ਜਲ ਜਾਂਦੇ ਨੇ ਸੜ ਜਾਂਦੇ ਨੇ। ਦੇ ਦੀਪ ਨਾਮ ਹੈ ਬਾਲਰੀ ਹੋਵੇ, ਜਿਹੜੀ ਬਾਲਰੀ ਹੋਵੇ ਪਾਂਬੜ ਜਿਸ ਚੋਂ ਨਿਕਲਦੇ ਹੋਣ, ਬੈਸਵੰਤਰੇ ਨਾਮ ਹੈ ਬੈਸਵੰਤਰ ਅਰਜ,